ਵਾਹਿਗੁਰੂ ਸਾਹਿਬ ਜੀਓ। ਕਾਲ ਵਿਸਾਲ ਬਿਤਿਓ ਕ੍ਰਿਤਾ, ਮੋਦੀ ਮੈਂ ਇੱਕ ਬਿਰਾਟ ਕਾ ਭੀ ਨਾ ਖਟਾਈ। ਮੋਸੋ ਕੀਓ ਬਹੁ ਰੋਸ ਤਬੈ, ਟਿਗ ਤੂੰ ਹੀ ਰਹੇ ਧਨ ਦੀਨ ਗਵਾਈ। ਕਾਲ ਵਿਸਾਲ ਬਿਤਿਓ ਕ੍ਰਿਤ, ਮੋਦੀ ਮੈਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀਵ ਨਿਵਾਜ ਅੰਤਰ ਜਾਮੀ ਭਗਤ ਵਛਲ ਕਿਰਪਾ ਦਿਖ ਜਾਣੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਮ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਪ੍ਰਸੰਗ ਸ਼ਰਵਣ ਕਰ ਰਹੇ ਹਾਂ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਮੋਦੀ ਦੀ ਕਾਰ ਕਰਨ ਲੱਗੇ ਹਨ। ਦੁਨੀਆਂ ਨੂੰ ਭੰਡਾਰੇ ਵਰਤਾ ਰਹੇ ਹਨ, ਗਰੀਬਾਂ ਨੂੰ ਕੱਪੜਾ, ਖਾਣ ਨੂੰ ਰੋਟੀ, ਨਾਲ ਨਾਲ ਸ੍ਰਿਸ਼ਟੀ ਦਾ ਭਲਾ ਨਾਮ ਜਪਾ ਕੇ ਕਰਦੇ ਹਨ। ਇਸ ਤਰ੍ਹਾਂ ਬਹੁਤ ਦੂਰ ਤੱਕ ਯਸ਼ ਫੈਲ ਗਿਆ। ਇਹ ਯਸ਼ ਪਹੁੰਚਦਾ ਪਹੁੰਚਦਾ ਰਾਜ ਭੋਏ ਦੀ ਤਲਵੰਡੀ ਪਹੁੰਚਿਆ। ਖੁਸ਼ੀ ਵਿੱਚ ਪਿਤਾ ਜੀ ਚੱਲੇ ਨੇ ਰਾਏ ਬੁਲਾਰ ਨੂੰ ਮਿਲ ਕੇ ਕਿ ਗੁਰੂ ਨਾਨਕ ਦੇਵ ਜੀ ਨੂੰ ਮੈਂ ਸਮਝਾ ਕੇ ਆਵਾਂ ਬਈ ਇਹ ਪੈਸੇ ਜਿਹੜੇ ਜੋੜਨੇ ਨੇ ਰੋੜਨੇ ਨਹੀਂ ਹਨ, ਕਿਉਂਕਿ ਪਤਾ ਹੈ ਸੁਭਾਅ ਦਾ ਕਿ ਗੁਰੂ ਨਾਨਕ ਦੇਵ ਜੀ ਤਾਂ ਮੰਗਤਿਆਂ ਨੂੰ ਪੈਸੇ, ਭਗਤਾਂ ਨੂੰ ਸੰਤਾਂ ਸਾਧੂਆਂ ਨੂੰ ਪੈਸੇ ਦੇ ਦਿੰਦੇ ਨੇ, ਖਵਾ ਦਿੰਦੇ ਨੇ, ਵਸਤਰ ਦੇ ਦਿੰਦੇ ਨੇ। ਜਦੋਂ ਪਹੁੰਚੇ ਉੱਥੇ ਦੋ ਘੰਟੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਬਈ ਬੜੀ ਖੁਸ਼ੀ ਹੋਈ ਹੈ ਮੋਦੀ ਖਾਨੇ 'ਚ ਇੰਨਾ ਸਮਾਨ ਪਾਇਆ, ਇੰਨਾ ਕੀਤਾ ਆਹ ਕੀਤਾ। ਸੋ ਕਹਿੰਦੇ ਹੁਣ ਕੰਮ ਦੀ ਗੱਲ ਹੋ ਜਾਏ ਫਿਰ। ਉਹ ਕਿਹੜੀ ਜੀ? ਕਹਿੰਦੇ ਬਈ ਇੰਨਾ ਚਿਰ ਹੋ ਗਿਆ, ਕੁਛ ਨਾ ਕੁਛ ਤਾਂ ਜੋੜਿਆ ਹੀ ਹੋਵੇਗਾ, ਕਿੰਨੇ ਕੁ ਪੈਸੇ ਜੋੜ ਲਏ ਹੁਣ ਤੱਕ? ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ, ਪੈਸੇ ਤਾਂ ਨਹੀਂ ਮੈਂ ਜੋੜੇ, ਮੈਂ ਤਾਂ ਬਸ ਜਿੰਨੇ ਆਉਂਦੇ ਨੇ ਇੱਧਰੋਂ ਉੱਧਰ ਉੱਧਰੋਂ ਉੱਧਰ ਚਲੇ ਜਾਂਦੇ ਨੇ, ਮੈਂ ਤਾਂ ਕਾਣੀ ਕੌਡੀ ਵੀ ਨਹੀਂ ਜੋੜੀ। ਇੰਨੀ ਗੱਲ ਸੁਣ ਕੇ ਪਿਤਾ ਜੀ ਨੂੰ ਬਹੁਤ ਗੁੱਸਾ ਆਇਆ। ਪੁੱਤਰ ਦਾ ਜਿਹੜਾ ਮਨ ਦੇ ਅੰਦਰ ਮੋਹ ਸੀ ਉਹ ਜਿਵੇਂ ਪਾਣੀ ਵਿੱਚ ਕੱਖ ਰੁੜ ਜਾਂਦਾ ਹੈ, ਮੋਹ ਰੁੜ ਗਿਆ, ਖਤਮ ਹੋ ਗਿਆ ਮੋਹ, ਸਭ ਕੁਛ ਇੱਕਦਮ ਖਤਮ ਹੋ ਗਿਆ। ਬਸ ਇੱਕਦਮ ਜਿਵੇਂ ਗੁੱਸਾ ਆ ਗਿਆ ਮਨ ਦੇ ਅੰਦਰ। ਸੋ ਇਸ ਤਰ੍ਹਾਂ ਮਨ ਦੇ ਅੰਦਰ ਗੁੱਸਾ ਆਉਣ ਕਰਕੇ ਕਹਿੰਦੇ ਤੂੰ ਨਹੀਂ ਕੁਛ ਕਰ ਸਕਦਾ, ਮੇਰੇ ਘਰ ਐਵੇਂ ਜਨਮ ਲਿਆ, ਬਹੁਤ ਸਾਰੀਆਂ ਗੱਲਾਂ ਬੋਲੀਆਂ। ਆਓ ਸ਼ਰਵਣ ਕਰਦੇ ਹਾਂ ਅੱਗੇ ਕਿਸ ਪ੍ਰਕਾਰ ਪ੍ਰਸੰਗ ਆਉਂਦਾ ਹੈ। ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ। ਕਾਲ ਵਿਸਾਲ ਬਿਤਿਓ ਕ੍ਰਿਤ, ਮੋਦੀ ਮੈਂ ਏਕ ਬਿਰਾਟ ਕਾ ਭੀ ਨਾ ਖਟਾਈ।
ਹੁਣ ਬਹੁਤ ਵੀਰ ਰਸ ਚ ਆ ਗਏ ਨੇ, ਗੁੱਸੇ ਚ ਆ ਗਏ ਨੇ। ਬਹੁਤ ਸਮਾਂ ਮੋਦੀ ਦੀ ਕਾਰ ਕਰਦਿਆਂ ਤੁਹਾਨੂੰ ਇੱਥੇ ਬਤੀਤ ਹੋ ਗਿਆ। ਔਰ ਵਿਰਾਟ ਕਾ ਹੁੰਦੀ ਕੌਡੀ, ਇੱਕ ਕੌਡੀ ਵੀ ਨਹੀਂ ਹੁਣ ਤੱਕ ਤੁਸੀਂ ਜੋੜੀ।
ਸੋ ਕੀਓ ਬਹੁ ਰੋਸ ਤਬੈ, ਟਿਗ ਤੂੰ ਹੀ ਰਹੇ ਧਨ ਦੀਨ ਗਵਾਈ।
ਭਾਈ ਬਾਲਾ ਜੀ ਕਹਿੰਦੇ ਮੇਰੇ ਤੇ ਫੇਰ ਬਿਜਲੀ ਡਿੱਗੀ ਉੱਥੇ, ਪਹਿਲਾਂ 20 ਰੁਪਏ ਪਿੱਛੇ ਮੈਨੂੰ ਝਾੜ ਚੰਬ ਨਾਲ ਹੀ ਹੋਈ ਸੀ ਕਰਕੇ ਕਹਿੰਦੇ ਲਾਲ ਜੀਆਂ ਅੱਖਾਂ ਮੈਨੂੰ ਕਹਿੰਦੇ ਆਹ ਨਾਲ ਹੈ ਨਾ ਜਿਹੜਾ ਇਹੀ ਗਵਾਉਂਦਾ ਹੋਣਾ। ਤੂੰ ਹੀ ਖਰਾਬ ਕਰਦਾ ਹੋਣਾ ਪੈਸੇ, ਇਹ ਤਾਂ ਵਿਚਾਰਾ ਭੋਲਾ।
ਬਾਰਜ ਲੋਚਨ ਬੰਕ ਬਿਲੋਕ ਮੁਝੈ ਬਰਜਾ ਨਿਜ ਪੌਹੇ ਦਿਖਾਈ।
ਕਹਿੰਦੇ ਫਿਰ ਮੈਨੂੰ ਅੱਖਾਂ ਬੜੀਆਂ ਟੇਢੀ ਜੀ ਨਜ਼ਰ ਕਰਕੇ, ਲਾਲ ਜੀਆਂ ਅੱਖਾਂ ਕੱਢ ਕੇ ਮੇਰੇ ਵੱਲ ਨੂੰ ਦੇਖਿਆ, ਭਵਾਂ ਚੜਾ ਲਈਆਂ ਉੱਪਰ ਨੂੰ, ਮੱਥੇ ਤੇ ਤਿਗੜੀਆਂ ਪਾ ਕੇ ਗੁੱਸੇ ਚ ਆ ਕੇ ਮੇਰੇ ਵੱਲ ਦੇਖਿਆ।
ਖੀਜ ਹਿਰਦੈ ਦੁਰਬੈਨ ਭਨੈ ਬਹ ਤੂਸਨ ਹੋਏ ਰਹੇ ਜਗ ਸਾਈ।
ਮਨ ਦੇ ਅੰਦਰ ਬਾਬਾ ਜੀ ਖਿਜ ਰਹੇ ਨੇ, ਖੋਟੇ ਵਾਕ ਕਹਿ ਰਹੇ ਨੇ, ਪਰ ਗੁਰੂ ਨਾਨਕ ਦੇਵ ਜੀ ਦੀ ਵੱਡੀ ਚੀਜ਼ ਕੀ ਹੈ? ਸ਼ਾਂਤੀ। ਬਸ ਗੁੱਸਾ ਨਹੀਂ ਕਰਨਾ। ਪਿਤਾ ਜੀ ਕੁਛ ਵੀ ਕਹੀ ਜਾਂਦੇ ਨੇ, ਆਪ ਜੀ ਅੱਗਿਓਂ ਜਵਾਬ ਨਹੀਂ ਦਿੰਦੇ। ਸੋਚਦੇ ਨੇ ਕਿ ਮੇਰੇ ਵੱਡੇ ਨੇ, ਪਿਤਾ ਜੀ ਨੇ, ਨਿਰਾਦਰ ਨਹੀਂ ਕਰਨਾ ਆਪਣੇ ਪਿਤਾ ਦਾ, ਇਉਂ ਸਤਿਕਾਰ ਵਿੱਚ ਚੁੱਪ ਰਹਿੰਦੇ ਹਨ।
ਦੋਹਰਾ ਜੋ ਖੋਇਓ ਮਮ ਧਾਮ ਤੇ ਦੇਵ ਹੋਵੇ ਕਮਾਏ।
ਹੁਣ ਸ਼ਰਤ ਰੱਖਤੀ, ਕਹਿੰਦੇ ਜਿੰਨਾ ਅਜੇ ਤੱਕ ਗਵਾਇਆ ਨਾ ਮੇਰੇ ਘਰੋਂ, ਮੇਰਾ ਵਾਪਸ ਕਰ ਸਾਰਾ। ਜਿਹੜਾ ਮੰਗਤਿਆਂ ਨੂੰ ਵੀ ਦਿੱਤਾ ਉਹ ਵੀ ਮੋੜ ਮੇਰਾ, ਜਿਹੜੇ ਸਾਧੂਆਂ ਨੂੰ ਰੋਟੀ ਖਵਾਈ ਉਹ ਵੀ ਮੇਰਾ ਮੋੜ, ਖੇਸ ਕੰਬਲ ਜਿੰਨੇ ਦਿੱਤੇ ਨੇ, ਛਾਂਪ ਦਿੱਤੀ, ਲੋਟਾ ਦਿੱਤਾ, ਜੋ ਦਿੱਤਾ ਨਾ ਸਭ ਮੇਰਾ ਵਾਪਸ ਕਰ ਹੋਣੇ।
ਆਇਓ ਲੇਵਨ ਕਛੂ ਦੀਨੋ ਸਭ ਹੈ ਗਵਾਏ।
ਮੈਂ ਕੁਛ ਲੈਣ ਆਇਆ ਸੀ, ਸੋਚਦਾ ਸੀ 500-700 ਹਜ਼ਾਰ ਰੁਪਈਆ ਜਮ੍ਹਾਂ ਹੋਵੇਗਾ, ਲੈ ਕੇ ਆਵਾਂਗਾ, ਪਰ ਤੁਸੀਂ ਤਾਂ ਸਾਰਾ ਕੁਝ ਮੇਰਾ ਗਵਾ ਹੀ ਦਿੱਤਾ ਹੈ।
ਬੈਸ ਤਾਰਨ ਇਸ ਕੀ ਭਈ ਸਮਝ ਨਾ ਆਈ ਕੋ।
ਐਡੀ ਹੁਣ ਜਵਾਨ ਉਮਰ ਹੋ ਗਈ, ਜਵਾਨੀ ਚ ਪੈਰ ਧਰ ਲਿਆ, ਪਰ ਇਹਨਾਂ ਨੂੰ ਹੁਣ ਤੱਕ ਕਿਸੇ ਗੱਲ ਦੀ ਸੋਝ ਹੀ ਨਹੀਂ ਪਈ ਹੈ।
ਬਾਛਲਾ ਜੈਸੀ ਮਤ ਰਹੀ ਆਨ ਲਾਭ ਸਮਦੋ।
ਇਹਨਾਂ ਨੂੰ ਤਾਂ ਨਾ ਨੁਕਸਾਨ ਨਾ ਨਫ਼ਾ, ਇੱਕੋ ਜਿਹੀ ਮਤ ਪਹਿਲਾਂ ਤੋਂ ਜਿਵੇਂ ਚੱਲੀ ਆਉਂਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਲਈ ਤਾਂ ਕੋਈ ਨਹੀਂ ਹੈ, ਕੋਈ ਨੁਕਸਾਨ ਹੋ ਜੇ, ਕੋਈ ਫਾਇਦਾ ਹੋ ਜੇ, ਉਹ ਇਹਨੂੰ ਨੁਕਸਾਨ ਫਾਇਦਾ ਮੰਨਦੇ ਹੀ ਨਹੀਂ ਗੁਰੂ ਨਾਨਕ ਦੇਵ ਜੀ। ਭਾਵੇਂ ਸਾਰੀ ਦੁਨੀਆਂ ਰੁੜ ਜੇ, ਤੁਹਾਡਾ ਨੁਕਸਾਨ ਫਾਇਦਾ ਕਾਹਦੇ 'ਚ ਹੈ? ਕਹਿੰਦੇ ਅੱਖਾਂ ਜੀਵਾਂ ਵਿਸਰੈ ਮਰ ਜਾਓ, ਪਰ ਨਿਤਨੇਮ ਸਿਮਰਨ ਭਗਤੀ ਇਹ ਨਹੀਂ ਦੂਰ ਹੋਣੇ ਚਾਹੀਦੇ। ਬਾਕੀ ਦੀਆਂ ਗੱਲਾਂ ਦੀ ਮੈਨੂੰ ਕੋਈ ਪਰਵਾਹ ਨਹੀਂ, ਰੋਟੀ ਮਿਲੇ ਨਾ ਮਿਲੇ, ਕੱਪੜਾ ਮਿਲੇ ਨਾ ਮਿਲੇ, ਮੇਰੇ ਲਈ ਤਾਂ ਸਭ ਤੋਂ ਵਧੀਆ ਹੈ ਨਾਮ ਧਨ।
ਸਵਈਆ ਧਾਮ ਕੋ ਨਾਹੇ ਸੰਦੇਹ ਕੋ ਧਨ ਖੋਵਤ ਖਾਵਤ ਏਕ ਸਹਿਜੋਰੀ।
ਇਸ ਕਰਕੇ ਘਰ ਦਾ ਤਾਂ ਕੋਈ ਸੰਦੇਹ ਨਹੀਂ ਹੈ ਮਨ ਦੇ ਅੰਦਰ, ਫਿਕਰ ਨਹੀਂ ਹੈ ਮਨ ਦੇ ਅੰਦਰ, ਔਰ ਇਹ ਜਿਹੜਾ ਹੈ ਧਨ ਹੈ, ਧਨ ਖੋਵਤ ਖਾਵਤ ਏਕ ਸੀ ਜੋਰੀ, ਆਹ ਜਿਹੜਾ ਨਾਲ ਹੈ ਨਾ, ਆਹ ਜੋੜੀ ਬਣਾਈ ਫਿਰਦਾ ਬਾਲਾ, ਇਹ ਨਾਲ ਰਲ ਗਿਆ, ਇਹਦੇ ਇੱਕੋ ਜਿਹੀ ਜੋੜੀ ਬਣਾਈ ਹੈ, ਦੋਨਾਂ ਨੂੰ ਘਰ ਦਾ ਕੋਈ ਫਿਕਰ ਨਹੀਂ, ਨਾ ਇਹਨੂੰ ਹੈ ਨਾ ਉਹਨੂੰ ਹੈ, ਅਤੇ ਬਸ ਪੈਸਾ ਆਖੇ ਵੰਡਣਾ, ਵੱਡੇ ਦਾਨੀ ਆਏ ਨੇ, ਦੋਨੋਂ ਜਾਣੇ ਦਾਨ ਕਰੀ ਜਾਂਦੇ ਨੇ, ਪੈਸਾ ਜੋੜਦੇ ਕੋਈ ਨਹੀਂ ਹਨ।
ਦੂਜੋ ਜੇ ਹੋਤ ਭਲੋ ਸਮਝਾਵਤ ਹੈ ਨਾ ਗਮੀ ਧਨ ਕੀ ਮਨ ਥੋਰੀ।
ਹੁਣ ਕਿਉਂਕਿ ਲੈਕਚਰ ਚੱਲਣਾ ਪੂਰਾ 2 ਘੰਟੇ, ਗੁੱਸੇ ਚ ਆ ਗਏ, ਹੁਣ ਬੀਪੀ ਜਦ ਤੱਕ ਥੱਲੇ ਨਹੀਂ ਹੁੰਦਾ, ਜਦ ਤੱਕ ਬੇਬੇ ਨਾਨਕੀ ਨਹੀਂ ਆ ਕੇ ਸਮਝਾਉਂਦੀ, ਭਾਈਆ ਜੈ ਰਾਮ ਨਹੀਂ ਸਮਝਾਉਂਦੇ, ਉਦੋਂ ਤੱਕ ਕਹੀ ਜਾਣਾ ਆਹ ਜਿਹੜਾ ਨਾਲ ਹੈ। ਚੱਲ ਨਾਲ ਇੱਕ ਸਿਆਣਾ ਤਾਂ ਹੁੰਦਾ, ਇਹ ਵੀ ਉਹੋ ਜਿਹਾ ਰਲਿਆ, ਜੇ ਸਿਆਣਾ ਹੁੰਦਾ ਤਾਂ ਇਹ ਸਮਝਾਉਂਦਾ ਵੀ ਆਪਾਂ ਪੈਸੇ ਜੋੜੀਏ, ਆਪਾਂ ਨੂੰ ਖਰਚਾ ਨਹੀਂ ਕਰਨਾ ਚਾਹੀਦਾ, ਪੈਸੇ ਜਮ੍ਹਾਂ ਕਰੀਦੇ ਹੁੰਦੇ ਨੇ, ਕਹਿੰਦੇ ਇਹ ਵੀ ਨਹੀਂ ਸਮਝਾਉਂਦਾ।
ਜੋ ਮਤਵਾਨ ਹੋਤੋ ਕੋ ਮਾਨਵ ਕਾਰ ਇਸੇ ਮਹਿਲੇ ਧਨ ਜੋਰੀ।
ਜੇ ਕੋਈ ਬੁੱਧੀਮਾਨ ਬੰਦਾ ਹੁੰਦਾ ਤਾਂ ਆਹ ਜਿਹੜਾ ਹੁਣ ਕੰਮ ਕੀਤਾ ਤੁਸੀਂ ਕਿਤੇ ਛੋਟੀ ਜਿਹੀ ਗੱਲ, ਹਜ਼ਾਰਾਂ ਬੰਦੇ ਰੋਜ਼ ਲੈ ਕੇ ਇੱਥੋਂ ਜਾਂਦੇ ਨੇ, ਬੱਚਤ ਤਾਂ ਹੁੰਦੀ ਹੋਈ ਹੈ ਬੰਦੇ ਨੂੰ, ਬੱਚਤ ਕਰਦਾ ਸਿਆਣਾ ਬੰਦਾ ਜੋੜ ਕੇ ਰੱਖਦਾ।
ਹੋਏ ਵਿਆਹ ਤਾਂ ਕਿਆ ਖਰਚਾ ਹੈ ਤਬ ਚਾਹੇਗਾ ਆਪ ਕਮਾਈ ਜੋ ਮੋਰੀ।
ਹੁਣ ਦੱਸੋ ਜਦੋਂ ਵਿਆਹ ਹੋ ਜਾਏਗਾ ਫਿਰ ਉੱਥੇ ਕੀ ਖਰਚਾ ਚਲਾਉਣਗੇ? ਫਿਰ ਉਦੋਂ ਬਾਅਦ ਮੈਨੂੰ ਇਹ ਫਿਕਰ ਆ ਪਹਿਲਾਂ ਤਾਂ ਇੱਕ ਨਹੀਂ ਮਾਣ ਮੇਰਾ ਖਰਚਾ, ਫਿਰ ਇਹ ਜਦੋਂ ਵਿਆਹ ਗਿਆ ਫਿਰ ਦੋ ਜਾਣੇ ਮੈਥੋਂ ਮੰਗਣਗੇ ਖਾਣ ਨੂੰ, ਕਿਉਂ ਆਪ ਤਾਂ ਕਮਾਉਣਾ ਨਹੀਂ। ਫਿਰ ਇਸ ਤਰ੍ਹਾਂ ਅੱਗੇ ਵੱਧਦੇ ਜਾਣੇ ਆ ਤਾਂ ਪੈਸੇ ਤਾਂ ਮੇਰੇ ਹੀ ਖਰਚਾਉਣੇ ਇਹਨਾਂ ਨੇ।
ਹੇ ਸਤ ਵੈ ਜਵਾ ਤਬ ਪੀ ਅਬ ਸ਼ੋਰ ਫਜੂਲੀ ਕਹੋਤ ਹੋ ਸਿਆਣਾ।
ਫਿਰ ਕਹਿੰਦੇ ਹੁਣ ਪੁੱਤਰ ਸਿਆਣਾ ਹੋ, ਜਵਾਨ ਉਮਰ ਹੋ ਗਈ ਤੇਰੀ, ਹੁਣ ਤੂੰ ਫਜੂਲੀ ਇਹ ਜਿਹੜੀ ਨਾ ਫਜੂਲ ਖਰਚੀ ਆ ਇਹ ਛੱਡ ਕੇ ਇਧਰ ਉਧਰ ਪੈਸਾ ਗਵਾਉਣਾ ਨਾ ਕਰ ਫਜੂਲ, ਤੂੰ ਹੁਣ ਸਿਆਣਾ ਬਣ ਜਾ ਭਾਈ।
ਪਾਛਲ ਰੀਤ ਤੇ ਹੋਇਆ ਵਿਪਰੀਤਾ ਕਰੋ ਧਨ ਸੰਚਨ ਜਾ ਮਤਵਾਨਾ।
ਜਿਹੜੀ ਪਿਛਲੀ ਰੀਤੀ ਸੀ ਗਵਾਉਣ ਦੀ ਹੁਣ ਉਹ ਤੋਂ ਉਲਟ ਹੋ ਜਾ, ਹੁਣ ਤੂੰ ਜੋੜਨ ਵਾਲੀ ਰੀਤੀ ਚ ਆ ਜਾ। ਇਹ ਜਿਹੜਾ ਧਨ ਹੈ ਇਹਨੂੰ ਸੰਚਨ ਕਰ, ਇਕੱਠਾ ਕਰ, ਕਿਉਂਕਿ ਬੁੱਧੀਮਾਨ ਬੰਦਾ ਆਉਣ ਵਾਲੇ ਸਮੇਂ ਲਈ ਪੈਸੇ ਥੋੜੇ ਬਹੁਤ ਜੋੜ ਕੇ ਰੱਖਦਾ, ਔਖੇ ਵੇਲੇ ਪੈਸੇ ਬੰਦੇ ਦੇ ਕੰਮ ਆ ਜਾਂਦੇ ਨੇ।
ਜੇ ਮੁਝ ਦੇ ਨੇ ਕੋ ਨਾਹੀਂ ਚਾਹੋ ਮਨ ਪੂੰਜੀ ਨਿਰਾਲੀ ਰੱਖੋ ਨਿਜ ਥਾਨਾ।
ਜੇ ਤੇਰੀ ਇਹ ਇੱਛਾ ਕਿ ਮੈਂ ਆਪਣੇ ਪਿਤਾ ਨੂੰ ਪੈਸੇ ਨਹੀਂ ਦੇਣੇ ਤਾਂ ਫਿਰ ਨਿਰਾਲੀ ਰੱਖ, ਪਰ ਜੋੜ ਕੇ ਦਿਖਾ ਮੈਨੂੰ ਬਈ, ਭਾਵੇਂ ਇੱਥੇ ਜੋੜ ਵੱਖਰੇ ਰੱਖ, ਮੈਨੂੰ ਪਤਾ ਲੱਗੇ ਮੇਰੇ ਪੁੱਤਰ ਨੇ ਇੰਨੇ ਪੈਸੇ ਜੋੜ ਲਏ ਹਨ।
ਹੈ ਘਰ ਕਾਰ ਜਨਾਨਾ ਪ੍ਰਕਾਰ ਕੇ ਕਿਆ ਨਿਭੈ ਧਨ ਹੀਨ ਜੇ ਪਾਨਾ।
ਹੁਣ ਜਦੋਂ ਹੱਥ ਪੈਸੇ ਤੋਂ ਖਾਲੀ ਹੋਣ ਘਰ ਦੇ ਕਿੰਨੇ ਕੰਮ ਹੁੰਦੇ ਨੇ, ਖਰਚੇ ਅਕਸਰ ਛੋਟੀ ਤੋਂ ਛੋਟੀ ਚੀਜ਼ ਦਾ ਖਰਚਾ ਹੈ, ਕੋਈ ਚੀਜ਼ ਮੁਫ਼ਤ ਤਾਂ ਮਿਲਣੀ ਨਹੀਂ। ਇਸ ਕਰਕੇ ਤੁਸੀਂ ਇਹ ਨਹੀਂ ਸਮਝਦੇ ਵੀ ਜੋ ਤੁਹਾਡੇ ਕੱਪੜਾ ਪਾਇਆ ਲੀੜਾ ਸੂਈ ਤੱਕ ਰਸੋਈ ਦਾ ਸਮਾਨ ਖਾਣ ਪੀਣ ਦਾ ਹੋਰ ਕੋਈ ਵੀ ਚੀਜ਼ ਹੈ, ਪੈਸੇ ਤੋਂ ਬਿਨਾਂ ਸੰਸਾਰ ਚੱਲਦਾ ਹੀ ਨਹੀਂ ਹੈ।
ਦੋਹਰਾ ਧਨ ਸੰਚਨ ਕੇ ਅਨਕ ਗੁਣ ਵਰਣਨ ਕਰੇ ਸੁਣਾਏ।
ਪੈਸਾ ਇਕੱਠਾ ਕਰਨ ਦੇ ਗੁਣ ਜਿਹੜੇ ਨੇ ਬਾਬਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਸੁਣਾਏ ਨੇ, ਤਾਂ ਕਿ ਸੁਣ ਕੇ ਇਹਨਾਂ ਤੇ ਅਸਰ ਪਵੇ, ਇਹ ਪੈਸੇ ਨੂੰ ਜਮ੍ਹਾਂ ਕਰਨ ਲੱਗ ਜਾਣ।
ਬਹੁਤ ਬੁੱਧ ਸਮਝਾਵਾਈ ਰੋਸਨੇ ਹੋ ਮੰਨ ਲਿਆਏ।
ਬਹੁਤ ਤਰੀਕਿਆਂ ਨਾਲ ਸਮਝਾਇਆ, ਗੁੱਸੇ ਨਾਲ ਵੀ ਸਮਝਾਇਆ, ਪਿਆਰ ਨਾਲ ਵੀ ਸਮਝਾਇਆ ਕਿ ਮੇਰਾ ਪੁੱਤਰ ਕਿਵੇਂ ਨਾ ਕਿਵੇਂ ਸਮਝ ਜਾਵੇ।
ਸੋਰਠਾ ਬਹੁਤ ਦਿਲਾਸਾ ਦੀਨ ਕਰ ਦੁਲਾਰ ਨਿਜ ਤਨ ਸੋ।
ਹੁਣ ਥੋੜਾ ਗੁੱਸਾ ਟੈੜਾ ਹੋ ਗਿਆ, ਚਲੋ ਕੋਈ ਨੀ, ਫਿਰ ਨਿਆਣੇ ਨੂੰ ਝਿੜਕਣਾ ਹੀ ਪੈਂਦਾ, ਕਹਿੰਦੇ ਝਿੜਕਾਂਗਾ ਨਾ ਤੇ ਸਿੱਧਾ ਕਿਵੇਂ ਹੋਵੇਗਾ। ਇਸ ਕਰਕੇ ਦੋਨਾਂ ਨੂੰ ਝਿੜਕਾਂ ਚੰਗੀਆਂ ਵੱਜੀਆਂ ਨੇ, ਹੁਣ ਫਿਰ ਪਿਆਰ ਵੀ ਆ ਗਿਆ, ਮੋਹ ਵੀ ਜਾਗ ਪਿਆ। ਉਹ ਤਾਂ ਸਤਿਗੁਰੂ ਦੇ ਹੱਥ ਵਿੱਚ ਹੀ ਹੈ ਚਾਬੀ, ਜਿੰਨਾ ਮਰਜ਼ੀ ਵਧਾ ਦੇਣ ਘਟਾ ਦੇਣ, ਹੁਣ ਲਾੜ ਆ ਗਿਆ। ਐਂ ਗਲ ਨਾਲ ਲਾ ਕੇ ਸੀਸ ਪਰ ਆਪਣਾ ਹੱਥ ਰੱਖਦੇ ਨੇ, ਪਿਆਰ ਦਿੰਦੇ ਨੇ।
ਧਾਮ ਪਿਆਨਾ ਕੀਨ ਜਹਾਂ ਤੋ ਜੈ ਰਾਮ ਕੋ।
ਫਿਰ ਦਿਲਾਸਾ ਦਿੱਤਾ, ਕੋਈ ਨੀ ਪੁੱਤ ਹੁਣ ਤੱਕ ਨਹੀਂ ਜੋੜੇ, ਹੁਣ ਧਿਆਨ ਰੱਖੀ ਅੱਗੇ ਤੋਂ। ਔਰ ਫਿਰ ਚੱਲਣਾ ਕੀਤਾ ਭਾਈਆ ਜੈ ਰਾਮ ਜੀ ਦੇ ਕੋਲੇ।
ਦੋਹਰਾ ਸ੍ਰੀ ਅਰਜਨ ਅਰਜਨ ਸੁਨਤ ਅਰਜਨ ਜਸ ਵਿਸਤਾਰ।
ਹੁਣ ਅਗਲਾ ਜਿਹੜਾ 18ਵਾਂ ਪ੍ਰਸੰਗ ਪ੍ਰਾਰੰਭ ਹੋਣ ਲੱਗਿਆ, 264 ਅੰਗ ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬ ਅਰਧ ਅਧਿਆਏ 18 ਮੋਦੀ ਦੀ ਕਾਰ ਕਰ ਰਹੇ ਨੇ, ਲੇਖਾ ਹੋਣਾ ਹੁਣ ਅਤੇ ਫਿਰ ਪੈਸੇ ਵੱਧ ਵੀ ਨਿਕਲਣੇ ਆ। ਪਰ ਪਹਿਲਾਂ ਗੁਰੂ ਅਰਜਨ ਦੇਵ ਜੀ ਤੋਂ ਆਸ਼ੀਰਵਾਦ ਲਈ ਮੰਗਲ ਕਰਕੇ ਕਵੀ ਜੀ ਆਪਣੀ ਕਵਿਤਾ ਦਾ ਕਮਾਲ ਇਉਂ ਦਿਖਾ ਰਹੇ ਨੇ। ਇੱਕ ਅੱਖਰ ਨੂੰ ਕਵੀ ਜੀ ਨੇ ਇਹ ਦੋਹਰੇ ਦੇ ਵਿੱਚ ਵਰਤਿਆ ਹੈ, ਚਾਰ ਵਾਰੀ ਅੱਖਰ ਕਿਵੇਂ ਵਰਤਿਆ, ਸ੍ਰੀ ਅਰਜਨ ਅਰਜਨ ਸੁਨਤ ਅਰਜਨ ਜਸ ਵਿਸਤਾਰ। ਇਹ ਅਲੱਗ ਅਲੱਗ ਅਰਥ ਨੇ, ਬਾਣੀ ਅਰਜੁਨ ਬਾਣ ਜਿਨ ਬੰਧਨ ਪਦ ਸਿਰ ਧਾਰ, ਭਈ ਔਂਕੜ ਦੁਲੈਂਕੜ ਲੱਗਣ ਨਾਲ ਵਿੱਚ ਬਿੰਦੀ ਲੱਗਣ ਨਾਲ, ਇਸ ਤਰ੍ਹਾਂ ਕਰਦਿਆਂ ਕਰਦਿਆਂ ਅਰਥਾਂ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ। ਧੰਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਸੱਚੇ ਪਾਤਸ਼ਾਹ। ਅਰਜ਼ ਹੁੰਦੀ ਇੱਕ ਅਰਜਨ ਸੁਨਤ, ਬੇਨਤੀਆਂ ਸੁਣਦੇ ਨੇ। ਅਰਜਨ ਜਸ ਵਿਸਤਾਰ, ਜਿਨ੍ਹਾਂ ਦਾ ਸੰਸਾਰ ਦੇ ਵਿੱਚ ਬਹੁਤ ਉੱਜਲ ਜਸ ਜਿਹੜਾ ਹੈ ਉਹ ਫੈਲਿਆ ਹੋਇਆ। ਅਰਜਨ ਦਾ ਮਤਲਬ ਜਸ ਵੀ ਹੁੰਦਾ ਉੱਜਲ ਚਿੱਟਾ। ਅਰਜਨ ਜੋ ਅਰਜਨ ਅੱਖਰ ਵਰਤਿਆ ਬੇਨਤੀਆਂ ਲਈ, ਅਰਜਨ ਗੁਰੂ ਅਰਜਨ ਦੇਵ ਜੀ ਜਿਹਨੂੰ ਸ੍ਰੀ ਅਰਜਨ ਕਿਹਾ।
ਬਾਨੀ ਅਰਜਨ ਬਾਨ ਜਨ ਬੰਧਨ ਪਦ ਸਿਰ ਧਾਰ।
ਪਹਿਲੇ ਜਿਨ੍ਹਾਂ ਦੀ ਜਿਹੜੀ ਬਾਣੀ ਆ ਨਾ, ਉਹ ਜਿਵੇਂ ਅਰਜੁਨ ਦੇ ਬਾਣ ਸੀਗੇ ਮਹਾਂਭਾਰਤ ਵਿਚ ਚੱਲਦੇ, ਐਸੇ ਅਮੋਘ ਬਾਣ ਛੱਡਦਾ ਸੀ, ਨਿਸ਼ਾਨਾ ਬੜਾ ਪੱਕਾ ਸੀ ਜਿਹਦਾ, ਉਹਨਾਂ ਦੀ ਉਚਾਰੀ ਹੋਈ ਬਾਣੀ ਮਹਾਰਾਜ ਦੀ, ਤਾਂ ਅਰਜਨ ਦੇ ਤੀਰਾਂ ਵਾਂਗੂ ਮਨ ਦੇ ਵਿੱਚ ਅਮੋਘ ਘਾਉ ਪਾਉਣ ਵਾਲੀ ਹੈ। ਸੋ ਐਸਾ ਤੀਰ ਮਾਰਦੇ ਨੇ ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਾ ਪਰਾ ਕਰੇਜਾ ਛੇਕ। ਐਸਾ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ। ਉਹਨਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਰੱਖ ਕੇ ਮੈਂ ਬੜੇ ਪਿਆਰ ਨਾਲ ਮੱਥਾ ਟੇਕ ਕੇ ਇਹ ਕਵਿਤਾ 18ਵਾਂ ਪ੍ਰਸੰਗ ਲਿਖਣ ਦੀ ਆਗਿਆ ਲੈਂਦਾ, ਆਸ਼ੀਰਵਾਦ ਲੈਂਦਾ ਹਾਂ।
ਸ੍ਰੀ ਬਾਲਾ ਸੰਦਰ ਬਾਚ ਦੋਹਰਾ ਮੇਰੇ ਜਾਏ ਕਹਿ ਨਾਨਕੀ ਮਨ ਕਰ ਅਜ ਕਸਨੇ।
ਭਾਈ ਬਾਲਾ ਸੰਧੂ ਜੀ ਗੋਤ ਵਾਲੇ, ਭਾਈ ਬਾਲਾ ਸੰਧੂ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਹ ਪ੍ਰਸੰਗ ਸ੍ਰੀ ਖਡੂਰ ਸਾਹਿਬ ਸੁਣਾ ਰਹੇ ਨੇ। ਸੋ ਇਸ ਤਰ੍ਹਾਂ ਕਹਿੰਦੇ ਫਿਰ ਜਾ ਕੇ ਮਿਲੇ ਬਾਬਾ ਕਲਿਆਣ ਚੰਦ ਜੀ ਬੇਬੇ ਨਾਨਕੀ ਜੀ ਨੂੰ, ਮਨ ਕਰਕੇ ਬਹੁਤਾ ਪਿਆਰ ਕਰਦੇ ਹਨ।
ਬਸਨ ਬਸਨ ਆਨਿਓ ਹੁਤੋ ਦਿਓ ਬੈਸ ਕਰ ਗ੍ਰਹਿ।
ਹੁਣ ਜਿਹੜਾ ਲਿਆਂਦਾ ਸੀ ਭੋਜਨ, ਖਾਣ ਪੀਣ ਦੀਆਂ ਚੀਜ਼ਾਂ ਹੁੰਦੀਆਂ ਸੀ ਪਹਿਲਾਂ ਲੈ ਕੇ ਜਾਂਦੇ ਸੀ, ਲੱਡੂ ਪੰਜੀਰੀਆਂ ਆਦਿਕ ਹੋਰ ਬਹੁਤ ਸਾਰੀਆਂ ਚੀਜ਼ਾਂ ਖਾਣ ਪੀਣ ਦੀਆਂ, ਵਸਤਰ ਲੈ ਕੇ ਆਏ ਸਾਰਿਆਂ ਦੇ, ਅਤੇ ਫਿਰ ਬੜੇ ਆਦਰ ਨਾਲ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਨੇ ਆਸਣ ਦਿੱਤਾ, ਬਿਠਾਉਣਾ ਕੀਤਾ, ਪਰ ਪੁੱਤਰ ਜੀ ਨੂੰ ਪਹਿਲਾਂ ਜਾ ਕੇ ਮਿਲ ਆਏ।
ਸੋਰਠਾ ਆਇਓ ਬਹੁਤ ਜੈਰਾਮ ਸਾਦਰ ਤੇ ਬੰਧਨ ਕਰੀ।
ਫਿਰ ਭਾਈਆ ਜੈਰਾਮ ਜੀ ਆਪਣੀ ਨੌਕਰੀ ਤੋਂ ਜਦੋਂ ਵਾਪਸ ਆਏ ਘਰ, ਆ ਕਰਕੇ ਸਹਿਤ ਆਦਰ ਦੇ ਬਾਬਾ ਕਲਿਆਣ ਚੰਦ ਜੀ ਨੂੰ ਪੈਰੀ ਪੈਣਾ ਕੀਤਾ, ਕਿਉਂਕਿ ਉਦੋਂ ਇਹ ਮਰਿਆਦਾ ਹੀ ਹੁੰਦੀ ਸੀ ਪੈਰੀ ਪਵਣਾ, ਜੱਗ ਵਰਤਾਇਆ, ਵੱਡਿਆਂ ਦਾ ਸਤਿਕਾਰ ਕਰਨਾ, ਚਰਨੀ ਹੱਥ ਲਾਉਣਾ ਮਾਤਾ ਪਿਤਾ ਦੇ, ਇਹ ਸ਼ੁਰੂ ਤੋਂ ਲੈ ਕੇ ਇੱਕ ਰੀਤੀ ਚਲੀ ਆਈ। ਗੁਰੂ ਨਾਨਕ ਦੇਵ ਜੀ ਵੀ ਆਪਣੇ ਮਾਤਾ ਪਿਤਾ ਦੇ ਚਰਨੀ ਹੱਥ ਲਾਉਂਦੇ।
ਮਿਲ ਬੈਸੇ ਸਭ ਧਾਮ ਰਿਦਾ ਅਮੋਦਹ ਸੰਗ ਭਰ।
ਹੁਣ ਸਾਰੇ ਜਾਣੇ ਆਪਣੇ ਘਰ ਦੇ ਵਿੱਚ ਬਹੁਤ ਪਿਆਰ ਨਾਲ ਬੈਠੇ ਨੇ, ਔਰ ਸਾਰਿਆਂ ਦਾ ਹਿਰਦਾ ਜਿਹੜਾ ਹੈ ਬਹੁਤ ਖੁਸ਼ੀ ਨਾਲ ਭਰਿਆ ਹੋਇਆ। ਉਦਾਂ ਬਾਬਾ ਕਲਿਆਣ ਚੰਦ ਜੀ ਖੁਸ਼ ਨੇ ਕਿ ਮੇਰਾ ਪੁੱਤਰ ਮੈਂ ਦੇਖ ਕੇ ਆਇਆ, ਸੋਹਣਾ ਲੱਗਦਾ ਬੈਠਾ ਉੱਥੇ ਮੋਦੀ ਦੀ ਕਾਰ ਕਰਦੇ ਨੇ, ਚਲੋ ਪੈਸਿਆਂ ਦੀ ਕੋਈ ਗੱਲ ਨੀ, ਹੌਲੀ ਹੌਲੀ ਜੋੜ ਲੈਣਗੇ।
ਸੱਸ ਬਦਨਾ ਛੰਦ ਮਿਲ ਰਲ ਵੈਸਾ ਕੁਸਲ ਬੁਝੇਸਾ।
ਉਸ ਵਕਤ ਇਹ ਸੱਸ ਬਦਨਾ ਛੰਦ ਹੈ, ਸੱਸ ਨਾਮ ਚੰਦਰਮਾ ਦਾ ਹੈ, ਚੰਦਰਮਾ ਵਰਗਾ ਚਿਹਰਾ ਜਾਂ ਐਸਾ, ਜਾਂ ਫਿਰ ਸੱਸ ਨਾਮ ਸਹੇ ਦਾ ਹੈ, ਸਹੇ ਵਰਗਾ ਛੋਟਾ ਜਿਹਾ, ਉਹ ਇਹਦੇ ਚ ਚਾਲ ਵੱਖਰੀ ਬਣੀ। ਮਿਲ ਰਲ ਬੈਸਾ ਕੁਸ਼ਲ ਬੁਝੇਸਾ ਬਚ ਤਬ ਕਾਲੂ ਕਹਿਤ ਉਤਾਲੂ। ਇਹ ਛੋਟੀਆਂ ਛੋਟੀਆਂ ਚਾਰ ਪੰਕਤੀਆਂ, ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ, ਇਹ ਜਾਪ ਸਾਹਿਬ ਦੇ ਵਿੱਚ ਵੀ ਐਸਾ ਆਉਂਦਾ, ਮਨ ਮਨ ਪ੍ਰਣਾਮ ਗੁਣ ਗਨ ਮੁਦਾਮ। ਇਹ ਸਾਰੇ ਪ੍ਰਸੰਗ ਦਸਮ ਦੀ ਸਾਰੀ ਬਾਣੀ ਅਤੇ ਸੂਰਜ ਪ੍ਰਕਾਸ਼ ਦੀ ਰਚਨਾ ਕਵੀ ਜੀ ਨੇ ਉੱਥੋਂ ਹੀ ਸਾਰਾ ਬਹੁਤ ਕੁਛ ਲਿਆ ਹੈ ਕਿ ਕਿਵੇਂ ਮਹਾਰਾਜ ਨੇ ਉੱਥੇ ਛੰਦ ਲਿਖੇ ਨੇ, ਕਿਵੇਂ ਉਸ ਥਾਂ ਦੇ ਉੱਤੇ ਦੋਹਰੇ ਲਿਖੇ ਨੇ, ਸਲੋਕ ਲਿਖੇ ਨੇ, ਬਹੁਤ ਵੱਡਾ ਭੰਡਾਰ ਕਵੀਆਂ ਲਈ ਅੱਗੇ ਭਰ ਕੇ ਰੱਖ ਦਿੱਤਾ। ਇਸ ਪ੍ਰਕਾਰ ਇਹ ਛੰਦ ਹੈ ਸੋਰਠਾ ਆਇਓ ਬਹੁਤ ਜਿਹੜਾ ਸੀਗਾ ਭਾਵ ਸੱਸ ਬੰਦਨਾ ਛੰਦ ਜਿਹੜਾ ਮਿਲ ਰਲ ਬੈਸਾ ਕੁਸ਼ਲ ਬੁਝੇਸਾ, ਮਿਲ ਕੇ ਰਲ ਕੇ ਬੈਠੇ ਨੇ ਇੱਕ ਦੂਜੇ ਨੂੰ, ਕੁਸ਼ਲ ਭਾਵ ਹੁੰਦੀ ਹੈ ਸੁੱਖ ਸਾਂਦ, ਪੁੱਛਣੀ ਕੀ ਹਾਲ ਹੈ ਕਿਵੇਂ ਹੈ ਸੁੱਖ ਆਨੰਦ ਹੈ, ਇਹ ਸ਼ੁਰੂ ਤੋਂ ਲੈ ਕੇ ਚਲੀ ਆਈ। ਬਾਲ ਬੱਚਾ ਰਾਜੀ ਹੈ, ਬਚ ਤਬ ਕਾਲੂ ਕਹਿਤ ਉਹ ਤਾਲੂ। ਬਾਬਾ ਕਲਿਆਣ ਚੰਦ ਨੇ ਉਹ ਰਟੀਆਂ ਰਟਾਈਆਂ ਗੱਲਾਂ ਨੇ, ਛੇਤੀ ਉਹ ਬੋਲ ਜਾਂਦੇ ਆਪਾਂ, ਕਿਉਂਕਿ ਤੇ ਬਚਪਨ ਤੋਂ ਰਟੀਆਂ ਹੋਈਆਂ। ਹੋਰ ਕੀ ਹਾਲ ਹੈ, ਕਿੱਥੇ ਕੰਮ ਕਰਦਾ, ਬੱਚਿਆਂ ਦਾ ਕੀ ਹਾਲ ਹੈ, ਤੜਾ ਤੜਾ ਆਪਾਂ 10 ਗੱਲਾਂ ਇਕੱਠੀਆਂ ਬੋਲ ਸਕਦੇ ਹਾਂ, ਕਿਉਂਕਿ ਇਹ ਤਾਂ ਪੱਕੀਆਂ ਹੀ ਸਾਰਿਆਂ ਨੂੰ। ਜਿੱਥੇ ਕੋਈ ਮਿਲ ਗਿਆ ਇਹ 8-10 ਕੁ ਗੱਲਾਂ ਤਾਂ ਪੁੱਛ ਹੀ ਲੈਣੀਆਂ, ਤੇ ਉਹ ਅੱਗਿਓਂ ਆਪਾਂ ਨੂੰ ਵੀ ਰਟੀਆਂ ਹੁੰਦੀਆਂ ਨੇ। ਬਸ ਸਭ ਠੀਕ ਆ, ਬਸ ਸਭ ਠੀਕ। ਸੋ ਇਸ ਕਰਕੇ ਇਹ ਦੁਨਿਆਵੀ ਜੀਆਂ ਗੱਲਾਂ ਹਨ ਸਾਰੀਆਂ।
ਸਤਮਮ ਆਇਓ ਨਹਿ ਸਮਝਾਇਓ, ਕਰਤ ਕੁਕਾਰਾ ਸਦਨ ਉਜਾਰਾ।
ਲੈਕਚਰ ਸ਼ੁਰੂ ਹੋ ਗਿਆ ਉੱਥੇ ਹੁਣ ਸਾਰਿਆਂ ਨੂੰ। ਉਹ ਜਿਹੜੀ ਗੱਲ ਹੈ, ਇਹ ਨਹੀਂ ਦੇਖਣਾ ਵੀ ਇਸ ਮੇਰੀ ਬੇਟੀ ਦੇ ਸਹੁਰੇ ਘਰ ਆ ਵੀ ਚੁੱਪ ਰਹਾਂ ਇੱਥੇ ਮੈਂ, ਉਹ ਜਿਹੜਾ ਪੈਸਿਆਂ ਦਾ ਗੁੱਸਾ ਨਹੀਂ ਜਾਂਦਾ ਅੰਦਰੋਂ। ਕਹਿੰਦੇ ਸੁੱਤ ਮਾਮਾ ਆਇਓ, ਮੇਰਾ ਪੁੱਤ ਇੱਥੇ ਆਇਆ, ਤੁਸੀਂ ਨਹੀਂ ਸਮਝਾਇਆ। ਭਾਈਆ ਜੈਰਾਮ ਤੂੰ ਨਹੀਂ ਸਮਝਾਇਆ ਉਹਨਾਂ ਨੂੰ। ਉਹ ਇੰਨਾ ਕੁਕਾਰਾ ਪੁੱਠਾ ਕੰਮ ਕੀਤਾ, ਸਾਰਾ ਘਰ ਉਹਨੇ ਉਜਾੜ ਦਿੱਤਾ।
ਸੁੱਧ ਨਹਿ ਲੀਨੋ ਤੁਮ ਕਿਆ ਕੀਨੋ, ਸੁਰਤ ਵਿਸਾਰਾ ਕਿਹ ਤਨ ਡਾਰਾ।
ਤੁਸੀਂ ਕਦੇ ਜਾ ਕੇ ਉੱਥੇ ਖਬਰ ਤਾਂ ਲੈ ਲਿਆ ਕਰੋ ਵੀ ਹੱਟੀ ਤੇ ਉਹ ਕਿੰਨੇ ਪੈਸੇ ਕਮਾਉਂਦੇ ਆ, ਘਰੇ ਲਿਆਉਂਦੇ ਕਿ ਨਹੀਂ ਲਿਆਉਂਦੇ। 2 ਦਿਨ 4 ਦਿਨ 10 ਦਿਨਾਂ ਬਾਅਦ ਤਾਂ ਪੁੱਛਣਾ ਸੀ ਵੀ ਕੋਈ ਬਚਤ ਹੋਈ ਹੈ ਤਾਂ ਲਿਆ ਇੱਥੇ ਜਮ੍ਹਾਂ ਰੱਖ ਸਾਡੇ ਕੋਲ। ਇਸ ਕਰਕੇ ਤੁਸੀਂ ਇਹ ਕੀ ਕੀਤਾ, ਸੁਰਤ ਵਿਸਾਰਾ, ਤੁਸੀਂ ਖਿਆਲ ਹੀ ਭੁਲਾਤਾ ਵੀ ਗੁਰੂ ਨਾਨਕ ਸਾਹਿਬ ਕਮਾਉਂਦੇ ਨੇ, ਕਿ ਧਨ ਡਾਰਾ ਕਿੱਥੇ ਪੈਸੇ ਗਵਾਏ ਹਨ। ਉਹ
ਨਹਿ ਨਾ ਬਿਹਾਵਾ ਚਿੱਤ ਮਹਿ ਚਾਹਾ, ਤਹਿਨ ਧਨ ਨਹਿ ਖੋਵੈ ਅਸ ਬਿਦ ਹੋਵੈ।
ਇਸ ਕਰਕੇ ਨਹਿਨ ਵਿਵਾਹ ਚਿੱਤ ਮਹਿ ਚਾਹਾ, ਇਸ ਕਰਕੇ ਉਹ ਨਹੀਂ ਚਾਹੁੰਦੇ ਵਿਆਹ ਕਰਨਾ ਚਿੱਤ ਦੇ ਵਿੱਚ ਨਹੀਂ ਚਾਹੁੰਦੇ ਜੇ, ਕਿਉਂਕਿ ਵਿਆਹ ਹੀ ਨਹੀਂ ਨਾ ਹੋਏ। ਨਹਿਨ ਵਿਵਾਹ, ਜੇ ਵਿਆਹ ਹੋਇਆ ਹੋਵੇ ਫਿਰ ਬੰਦਾ ਧਨ ਨਹੀਂ ਖਵਾਉਂਦਾ, ਇਹ ਜੀ ਵਿਧੀ ਬਣ ਜਾਂਦੀ ਹੈ।
ਕਰ ਰਖਵਾਰੀ ਨਿਤ ਸੁਧਕਾਰੀ, ਬਹੁ ਧਨ ਆਵੈ ਕਿਹ ਵਿਦ ਜਾਵੈ।
ਭਾਈਆ ਜੈਰਾਮ ਨੂੰ ਕਹਿਣ ਲੱਗੇ ਤੁਸੀਂ ਰਖਵਾਲੀ ਕਰਿਆ ਕਰੋ, ਰੋਜ਼ ਦੀ ਰੋਜ਼ ਖਬਰ ਰੱਖਿਆ ਕਰੋ, ਸ਼ਾਮ ਨੂੰ ਜਾ ਕੇ ਪੁੱਛਿਆ ਕਰੋ ਅੱਜ ਕਿੰਨੇ ਪੈਸੇ ਬਚੇ ਆ, ਜਦੋਂ ਆਉਂਦੇ ਤੁਹਾਡੇ ਕੋਲ ਪੁੱਛਿਆ ਕਰੋ, ਫਿਰ ਬਹੁਤਾ ਧਨ ਆਉਂਦਾ, ਕਿੱਥੇ ਨੂੰ ਜਾਂਦਾ ਪੈਸਾ, ਕਿਉਂ ਨਹੀਂ ਘਰੇ ਪੈਸੇ ਲਿਆਉਂਦੇ।
ਭੁਜੰਗ ਛੰਦ ਕਹਿ ਨਾਨਕੀ ਬੈਨ, ਤਾਤੰਗ ਸੁਨੀਜੈ ਲਗਿਓ ਕਾਰ ਭਰਾਤਾ ਭਲੇ ਹੀ ਜਨੀਜੈ।
ਹੁਣ ਬੇਬੇ ਨਾਨਕੀ ਜੀ, ਬਸ ਬਾਬਾ ਕਲਿਆਣ ਚੰਦ ਜੀ ਉਹਨਾਂ ਦੇ ਅੱਗੇ ਨਹੀਂ ਸੀ ਬੋਲਦੇ। ਜਦੋਂ ਬੇਬੇ ਜੀ ਨੇ ਸਮਝਾਉਣ ਲੱਗ ਜਾਣਾ, ਬੇਬੇ ਕਹਿਣ ਲੱਗੀ ਕਹਿ ਨਾਨਕੀ ਬੈਨ ਤਾਤੰਗ, ਜੋ ਪੁੱਤਰ ਹੈ ਭਾਵ ਗੁਰੂ ਨਾਨਕ ਦੇਵ ਜੀ, ਭਾਵ ਇੱਥੇ ਤਾਤੰਗ ਦਾ ਅਰਥ ਪਿਤਾ ਹੈ। ਕਹਿੰਦੇ ਜੋ ਪਿਤਾ ਜੀ ਸੁਣੋ, ਤੁਸੀਂ ਇੰਨਾ ਨਹੀਂ ਸ਼ੁਕਰ ਮਨਾਉਂਦੇ ਵੀ ਉਹ ਕੰਮ ਕਰਨ ਲੱਗ ਪਏ ਨੇ, ਪਹਿਲਾਂ ਤਾਂ ਕੰਮ ਹੀ ਨਹੀਂ ਸੀ ਕਰਦੇ। ਇਹ ਸ਼ੁਕਰ ਮਨਾਓ, ਤੁਸੀਂ ਪਹਿਲਾਂ ਹੀ ਪੈਸੇ ਕਿਉਂ ਭਾਲਦੇ ਹੋ, ਕੰਮ ਕਰਨ ਲੱਗੇ ਰੱਬ ਦਾ ਲੱਖ ਸ਼ੁਕਰ ਕਰੋ।
ਹੋਵੇ ਹੈ ਕਿਤੇ ਥਾਂ ਵੈਸੇ ਸਗਾਈ, ਉਦਾਸੀਨ ਜਾਂ ਕੋ ਲਖੀਜੈ ਸੁਭਾਈ।
ਉਹਨਾਂ ਦਾ ਸੁਭਾਅ ਹੀ ਐਸਾ ਉਦਾਸੀਨ, ਕਿਉਂ ਵਿਆਹੇ ਬਾਰੇ ਨਹੀਂ ਹਲੇ। ਇਸ ਕਰਕੇ ਬੰਦੇ ਦਾ ਵਿਆਹ ਹੋ ਜਾਂਦਾ ਆਪੇ ਫਿਕਰ ਪੈ ਜਾਂਦਾ, ਕਿਤੇ ਦੇਖਾਂਗੇ ਹੁਣ ਕੋਈ ਸਗਾਈ ਕਰਾਂਗੇ, ਕਿਤੇ ਲੜਕੀ ਲੱਭ ਕੇ।
ਆਨ ਤੇਰੋ ਕਛੂ ਨਾਹੇ ਕੋਈ, ਸਵਾਰੈ ਬਿਗਾਰੈ ਨਿਜੰਕਾਰ ਸੋਈ।
ਹੁਣ ਪਹਿਲਾਂ ਤਾਂ ਚਲੋ ਤੁਹਾਡੇ ਉੱਥੇ ਰਹਿੰਦੇ ਸੀ, ਘਰ ਤੁਹਾਡੇ ਕੋਲ ਰਹਿੰਦੇ ਸੀ, ਉੱਥੇ ਪੈਸਾ ਵਿਗਾੜਦੇ ਜਾਂ ਕੁਛ ਕਰਦੇ, ਤੁਹਾਡਾ ਤਾਂ ਨਹੀਂ ਹੁਣ ਖੋਇਆ। ਤੁਸੀਂ ਪਹਿਲਾਂ ਕਹਿੰਦੇ ਸੀ ਜਾ ਮੇਰੇ ਘਰੋਂ ਚੱਲਿਆ ਜਾ, ਆਪਦਾ ਕਮਾ ਖਾ ਗਵਾ ਮੈਨੂੰ ਕੀ। ਹੁਣ ਇਹਨਾਂ ਨੇ ਉਵੇਂ ਕਰ ਲਿਆ, ਆਪਦਾ ਕਮਾਉਂਦੇ ਨੇ, ਖਾਂਦੇ ਨੇ, ਗਵਾਉਂਦੇ ਨੇ, ਦਾਨ ਕਰਦੇ, ਤੁਹਾਨੂੰ ਹੁਣ ਕੀ ਹੈ। ਹੁਣ ਤੁਸੀਂ ਇੱਥੇ ਆ ਕੇ ਫਿਰ ਉਹਦੇ ਪਿੱਛੇ ਪਏ ਹੋ। ਪਹਿਲਾਂ ਤਾਂ ਦੇਖੋ ਤੁਸੀਂ ਇਹ ਕਹਿੰਦੇ ਸੀ ਜਾ ਆਪਣਾ ਕਮਾ, ਹੁਣ ਉਹ ਆਪਦਾ ਸਵਾਰ ਹੈ, ਵਿਗਾਰ ਹੈ, ਨਿਜੰਕਾਰ ਸੋਈ। ਉਹ ਤਾਂ ਉਹ ਆਪਣੀ ਕਿਰਤ ਹੈ ਗੁਰੂ ਨਾਨਕ ਸਾਹਿਬ ਦੀ, ਉਹ ਇਹਨੂੰ ਗਵਾਉਣ ਦਾਨ ਕਰਨ, ਤੁਹਾਨੂੰ ਇਹਦੇ ਨਾਲ ਕੀ ਮਤਲਬ ਲੱਗੇ।
ਭਨੇ ਬੈਨ ਜਾ ਰਾਮ ਤਾਂ ਸੋ ਸੁਨਾਈ, ਭਇਓ ਹੋਇਆ ਬਸੋਦ ਜਾਂਕੀ ਸਗਾਈ।
ਭਾਈਆ ਜੈ ਰਾਮ ਜੀ ਵੀ ਹੁਣ ਬੋਲੇ, ਕਹਿੰਦੇ ਹੁਣ ਦੇਖੋ ਐਸਾ ਹੈ, ਹੁਣ ਅਸੀਂ ਢੂੰਡ ਕਰ ਰਹੇ ਇਹਨਾਂ ਲਈ ਕੋਈ ਅੱਛੇ ਘਰ ਦੀ ਲੜਕੀ ਲੱਭ ਕੇ, ਇਹਨਾਂ ਦੀ ਅਸੀਂ ਸੋਹਣੇ ਥਾਂ ਦੇ ਉੱਤੇ ਸ਼ਾਦੀ ਕਰ ਦਿਆਂਗੇ। ਇਹ ਪਰਮੇਸ਼ਰ ਨਿਰੰਕਾਰ ਹੈ, ਉਧਰ ਮਾਤਾ ਸੁਲੱਖਣੀ ਮਾਇਆ, ਮਾਇਆ ਨੇ ਸੰਸਾਰ ਦੇ ਉੱਤੇ ਪਤਨੀ ਰੂਪ ਹੋ ਕੇ ਜਨਮ ਲਿਆ ਹੋਇਆ ਦੂਜੇ ਪਾਸੇ। ਇਹ ਜਿੰਨੀਆਂ ਪਤਨੀਆਂ ਮਹਾਰਾਜ ਦੀਆਂ, ਇਹ ਮਾਇਆ ਨੇ ਹੀ ਜਨਮ ਲਿਆ, ਦੂਜੇ ਪਾਤਸ਼ਾਹ ਦੀ, ਤੀਜੇ, ਚੌਥੇ, ਪੰਜਵੇਂ ਦੀ, ਛੇਵਿਆਂ ਵੇਲੇ ਮਾਇਆ ਨੇ ਤਿੰਨ ਰੂਪ ਧਾਰਿਆ, ਇੱਕ ਚੰਡੀ ਰੂਪ ਹੁੰਦਾ ਨਾਲ, ਜਦੋਂ ਜੰਗ ਕਰਨੇ ਉਦੋਂ ਤਿੰਨ ਹੁੰਦੇ ਨੇ ਰੂਪ। ਉਹ ਜਿਹੜੇ ਲੋਕੀ ਥੱਲੇ ਥੱਲੇ ਵਿਚਾਰੇ ਜਿਨ੍ਹਾਂ ਦੀ ਮਾਤੀ ਨਹੀਂ ਹੁੰਦੀ, ਉਹ ਫਿਰ ਹੋਰ ਕੁਛ ਬੋਲਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਰੂਪ ਜੇ ਤਿੰਨ ਦਸਵੇਂ ਸਰੂਪ ਵਿੱਚ ਵੀ ਤਿੰਨ ਹੀ ਸੀਗੇ, ਕਿਉਂਕਿ ਇਹ ਤਿੰਨ ਰੂਪ ਲੈ ਕੇ ਆਉਂਦੇ ਨੇ ਨਾਲ। ਮਾਇਆ ਤਿੰਨ ਰੂਪ ਧਾਰ ਕੇ ਆਉਂਦੀ, ਫਿਰ ਇੱਕ ਜੰਗ ਦਾ ਰੂਪ ਹੁੰਦਾ, ਸਹਿਸਾ ਰੂਪ ਇੱਕ ਸ੍ਰਿਸ਼ਟੀ ਦੀ ਰਚਨਾ ਹੈ। ਸੁਮਾਰਾ ਸੱਚੇ ਪਾਤਸ਼ਾਹ ਉਹੇ ਰੂਪਾਂ ਨੂੰ ਲਿਆ ਕਰਕੇ ਗੁਰ ਈਸ਼ਰ, ਗੁਰ ਗੋਰਖ, ਬਰਮਾ ਗੁਰ, ਪਾਰਵਤੀ ਤੇ ਮਾ ਈ, ਤਿੰਨ ਅਰਥ ਨੇ ਇਹਦੇ। ਪਾਰਵਤੀ ਤੋਂ ਭਾਵ ਚੰਡੀ ਹੁੰਦੀ ਹੈ, ਮਾਂ ਤੋਂ ਭਾਵ ਮਾਇਆ, ਈ ਤੋਂ ਭਾਵ ਸੁਰਸਤੀ। ਇਹ ਤਿੰਨ ਰੂਪ ਇਕੱਠੇ ਲੈ ਕੇ ਆਉਣੇ ਪੈਂਦੇ, ਕਿਉਂ ਕਵਿਤਾ ਦੀ ਰਚਨਾ ਵੀ ਕਰਨੀ ਸੀ। ਇਸ ਕਰਕੇ ਸਾਰੀਆਂ ਪਰਮਾਤਮਾ ਦੀਆਂ ਸ਼ਕਤੀਆਂ ਜਦੋਂ ਨਾਲ ਪ੍ਰਗਟ ਹੁੰਦੀਆਂ ਨੇ, ਜਿਹੜੇ ਬਹੁਤ ਥੱਲੇ ਪਤਾਲ ਵਿੱਚ ਲੋਕ ਬੈਠੇ ਨੇ, ਜਿਹੜੇ ਵਿਕਾਰਾਂ ਦੇ ਕੀੜੇ ਨੇ, ਗੰਦਗੀ ਦੇ ਕੀੜੇ ਜਿਹੜੇ, ਉਹ ਅਸਮਾਨ ਸੱਤਵੇਂ ਦੀ ਕੀ ਗੱਲ ਸਮਝ ਸਕਦੇ ਨੇ। ਇਸ ਕਰਕੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵਿਚਾਰਿਆਂ ਨੂੰ ਕਿ ਅਸੀਂ ਜਿਹੜੇ ਮੂੰਹ ਚੋਂ ਕਬੋਲ ਬੋਲ ਰਹੇ ਹਾਂ ਦਸਵੇਂ ਪਾਤਸ਼ਾਹ ਲਈ, ਛੇਵਿਆਂ ਲਈ, ਹੋਰ ਲਈ, ਬਈ ਕਿੰਨੇ ਯੁੱਗ ਫਿਰ ਨਰਕਾਂ ਦੇ ਕੀੜੇ ਬਣਾ ਕੇ ਰੱਖਣਾ।
ਦੋਹਰਾ ਹਰ ਕਿਉਂ ਕਾਲੂ ਕਹਿਤ ਪਾਉਣਾ, ਹੋਏ ਭਲੀ ਜਹਿ ਠੌਰ।
ਹੁਣ ਦੋਨਾਂ ਨੇ ਮਿਲ ਕੇ ਬਾਬਾ ਜੀ ਨੂੰ, ਬਸ ਬੇਬੇ ਦੇ ਵਿੱਚ ਐਸੀ ਤਾਕਤ ਹੈ, ਕਿਉਂਕਿ ਵਕੀਲਾਂ ਵਾਂਗੂ ਉਹਨੇ ਪੁਆਇੰਟ ਨੋਟ ਕਰਕੇ ਦੱਸਤਾ, ਤੁਸੀਂ ਘਰੋਂ ਜਦੋਂ ਤੋਰਿਆ ਸੀ ਕਿਹਾ ਸੀ ਕਮਾਵੇ ਖਵਾਵੇ ਗਵਾਵੇ, ਮੈਨੂੰ ਕੀ, ਜਾ ਮੇਰੇ ਘਰੋਂ ਜਾ ਆਪੇ ਕਮਾ, ਤੇ ਹੁਣ ਜਦ ਉਹ ਕਮਾਉਂਦਾ ਖਵਾਉਂਦਾ ਗਵਾਉਂਦਾ ਤਾਂ ਹੁਣ ਤੁਹਾਨੂੰ ਕੀ ਹੈ। ਹਾਂ ਬਾਬਾ ਜੀ ਕਹਿੰਦੇ ਗੱਲ ਤਾਂ ਠੀਕ ਹੈ, ਇਹ ਤਾਂ ਆਪਣੇ ਹੀ ਕਮਾਉਂਦਾ ਆਪਣੇ ਹੀ ਗਵਾਉਂਦਾ। ਉਧਰੋਂ ਭਾਈਆ ਜੈ ਰਾਮ ਜੀ ਕਹਿਣ ਲੱਗੇ, ਹੁਣ ਤੁਸੀਂ ਕਹਿੰਦੇ ਵਿਆਹੇ ਨਹੀਂ ਤਾਂ ਐਂ ਕਰਦੇ, ਤੇ ਅਸੀਂ ਢੂੰਡ ਰਹੇ ਹਾਂ ਅੱਛੇ ਪਰਿਵਾਰ ਦੇ ਵਿੱਚ, ਸੋ ਸੁਸ਼ੀਲ ਕੋਈ ਕੰਨਿਆ ਮਿਲ ਜਾਵੇ।